ਸਤ
ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਘਰ ਹੀ ਮੰਦ ਵਦੇਸ ਪੇਰਾ ਨਿਤ ਝੂਰੇ ਸੰਭਾਲੇ ਮਿਲਦਿਆਂ ਢਿੱਲ ਨਾ ਹੋਵਾਈ ਜੇ ਨੀਅਤ ਰਾਸ ਕਰੇ ਘਰ ਹੀ ਮੰਦ ਵਦੇਸ ਪੇਰਾ ਨਿਤ ਝੂਰੇ ਸੰਭਾਲੇ ਮਿਲਦਿਆਂ ਢਿੱਲ ਨਾ ਹੋਵਾਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆ ਬਾਜ ਪਰੀਤ ਕਰੇ ਚਿੱਚਰ ਜਾਣੈ ਭਲਾ ਕਰ ਚਿੱਚਰ ਲੇਵਾ ਦੇ ਪੌੜੀ ਜਿਨ ਉਪਾਏ ਜੀ ਤਿਨ ਹਰ ਰੱਖਿਆ ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ ਤਿਪਤ ਰਹੇ ਆਗਾਏ ਮਿੱਟੀ ਪਭਾਖਿਆ ਸਭ ਅੰਦਰ ਇੱਕ ਵਰਤਾ ਕਿਨਾ ਵਿਰਲੇ ਲਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਸਭ ਅੰਦਰ ਇੱਕ ਵਰਤਾ ਕਿਨਾ ਵਿਰਲੇ ਲਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਧੰਨਤਾ ਦੇ ਯੋਗ ਹੋ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਕੇ ਸੰਗਤ ਸਤਿਗੁਰਾਂ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰਦੇਵ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਜੋ ਸਤਿਗੁਰਾਂ ਨੇ ਸਮੁੱਚੀ ਮਨੁੱਖਤਾ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ ਅੱਜ ਉਸ ਨੂੰ ਸਰਵਣ ਕਰਨ ਦੇ ਲਈ ਵਿਚਾਰਨ ਦੇ ਲਈ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸੱਜ ਕੇ ਗੁਰੂ ਗੋਦੀ ਦਾ ਨਿੱਘ ਮਾਣ ਰਹੇ ਹੋ। ਗੁਰਦੇਵ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਮ੍ਰਿਤਮਈ ਬਾਣੀ ਦੇ ਵਿੱਚ ਪਾਵਨ ਬਚਨ ਉਚਾਰਨ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਇਸ ਜੀਵਨ ਦੇ ਮਕਸਦ ਨੂੰ ਸਮਝਾਉਣ ਦੇ ਲਈ ਜੀਵਨ ਸਫਲ ਕਰਨ ਦੇ ਵਾਸਤੇ ਨਿਰੰਕਾਰੀ ਦੀ ਕਿਰਪਾ ਦੇ ਪਾਤਰ ਬਣਨ ਦੇ ਵਾਸਤੇ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਨੇ। ਅੱਜ ਦੇ ਇਲਾਹੀ ਫੁਰਮਾਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਜੋ ਸਤਿਗੁਰਾਂ ਨੇ ਉਚਾਰਨ ਕੀਤੇ ਅੰਮ੍ਰਿਤ ਬਚਨ ਉਹ ਬਖਸ਼ਿਸ਼ ਕੀਤੇ ਨੇ। ਆਓ ਪਿਆਰ ਸ਼ਰਧਾ ਤੇ ਭਾਵਨਾ ਸਤਿਕਾਰ ਸਹਿਤ ਗੁਰਦੇਵ ਦੀ ਪਾਵਨ ਹਜ਼ੂਰੀ ਦੇ ਵਿੱਚ ਨਤਮਸਤਕ ਹੋਣ ਦੇ ਲਈ, ਸ਼ਬਦ ਵਿੱਚ ਸੁਰਤੀ ਜੋੜਨ ਦੇ ਲਈ ਪਿਆਰ ਸਤਿਕਾਰ ਸਹਿਤ ਬੁਲਾਓ ਜੀ। ਵਾਹਿਗੁਰੂ ਜੀ
ਸਤਨਾਮ, ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਦੇਸ ਪੇਰਾ ਨਿਤ ਚੂਰੇ ਸੰਭਾਲੇ।
ਗੁਰਦੇਵ ਪਾਤਸ਼ਾਹ ਜੀ ਨੇ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ 22 ਵਾਰਾਂ ਉਚਾਰਨ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਇਹ ਵਡਹੰਸ ਦੀ ਵਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੇ ਉੱਤੇ ਧੁਨੀ ਉਚਾਰਨ ਕੀਤੀ ਹੈ, ਜੋ 9 ਵਾਰਾਂ ਦੇ ਵਿੱਚ ਧੁਨੀਆਂ ਉਚਾਰਨ ਕੀਤੀਆਂ ਨੇ। ਇਸ ਨੂੰ ਲਲਾ ਬਹਿਲੀਮਾ ਕੀ ਧੁਨ ਉੱਪਰ ਗਾਵਣੀ ਇਹ ਸਿਰਲੇਖ ਗੁਰਦੇਵ ਨੇ ਦਿੱਤਾ ਹੋਇਆ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਵਾਰ 21 ਪੌੜੀਆਂ ਹਨ ਇਹਦੇ ਵਿੱਚ, ਔਰ ਸਾਰੀਆਂ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਨੇ। ਇਸ ਦੇ ਵਿੱਚ 3 ਸਲੋਕ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੇ ਨੇ, 40 ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ। ਪਹਿਲੀ ਪੌੜੀ ਵਿੱਚ 3 ਨੇ, ਬਾਕੀਆਂ ਵਿੱਚ 2-2 ਸਲੋਕ ਨੇ। ਇਹ 2 ਸਲੋਕ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਅੱਜ, ਔਰ ਪੌੜੀ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਨਿਰੰਕਾਰੀ ਜੀ ਇਹ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਗੁਰਦੇਵ ਪਾਤਸ਼ਾਹ ਜੀ ਨੇ ਇਸ ਪਹਿਲੇ ਪਦ ਦੇ ਵਿੱਚ, ਪਹਿਲੇ ਸ਼ਲੋਕ ਦੇ ਵਿੱਚ ਅੰਮ੍ਰਿਤ ਬਚਨ ਕੀਤੇ ਨੇ। ਪਾਤਸ਼ਾਹ ਜੀ ਮਿਲਦੇ ਹਾਂ, ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਇਸਤਰੀ ਚਾਹੇ ਪ੍ਰਤੱਖ ਇਸਤਰੀ ਕਹਿ ਲਓ ਤੇ ਚਾਹੇ ਜਗਿਆਸੂ ਰੂਪੀ ਇਸਤਰੀ, ਜੀਵ ਰੂਪੀ ਇਸਤਰੀ ਕਹਿ ਲਓ ਚਾਹੇ ਪਤੀ ਰੂਪੀ ਪਰਮੇਸ਼ਰ ਕਹਿ ਲਓ, ਜੀਵ ਤੇ ਇਸਤਰੀ ਜੋ ਪਤੀ ਪਰਮੇਸ਼ਰ ਹੈ ਉਸ ਦੀ ਉਡੀਕ ਦੇ ਵਿੱਚ, ਉਸ ਦੇ ਪਿਆਰ ਵਿੱਚ, ਉਸ ਦੇ ਮਿਲਾਪ ਦੇ ਵਿੱਚ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਪਰ ਪਤੀ ਪਰਮਾਤਮਾ ਮਿਲਦਾ ਕਦੋਂ ਹੈ? ਸਾਹਿਬ ਕਹਿੰਦੇ ਜੇ ਨੀਅਤ ਰਾਸ ਕਰੇ। ਮਨੁੱਖ ਕੋਈ ਵੀ ਕਰਮ ਕਰਦਾ ਹੈ, ਔਰ ਜਿਹੜਾ ਕਰਮ ਮਨ ਕਰਕੇ ਕੀਤਾ ਜਾਏ, ਮਨ ਕਰਕੇ ਕੀਤਾ ਹੋਇਆ ਕਰਮ ਫਲ ਪ੍ਰਦਾਇਕ ਹੁੰਦਾ, ਫਲ ਦਿੰਦਾ। ਅਗਰ ਮਨੁੱਖ ਦੇ ਪਾਸ ਕਰਮ ਤਾਂ ਹੈ ਪਰ ਨੀਅਤ ਨਹੀਂ, ਤੇ ਉਹ ਕਰਮ ਕਿਸੇ ਅਰਥ ਨਹੀਂ ਹੈ। ਉਸ ਕਰਮ ਦੇ ਵਿੱਚੋਂ ਕੋਈ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕਥਾ ਕੀਰਤਨ ਕਰਨੀ ਤੇ ਸੁਣਨੀ ਬਹੁਤ ਉੱਤਮ ਕਰਮ ਹੈ। ਅਗਰ ਉਸ ਕਥਾ ਕੀਰਤਨ ਕਰਨ ਦੇ ਵਿੱਚ, ਸੁਣਨ ਦੇ ਵਿੱਚ ਮਨੁੱਖ ਦੀ ਭਾਵਨਾ ਸ਼ੁੱਧ ਹੋਵੇ, ਮਨੁੱਖ ਦੀ ਇਕਾਗਰਤਾ ਬਣ ਜਾਏ, ਕੀਤੀ ਹੋਈ ਕਥਾ, ਕੀਤਾ ਹੋਇਆ ਕੀਰਤਨ, ਸਰਵਣ ਕੀਤੀ ਕਥਾ, ਸਰਵਣ ਕੀਤਾ ਕੀਰਤਨ ਅੰਮ੍ਰਿਤ ਫਲ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਕੁਝ ਸਮਾਂ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇੱਕ ਡੱਚ ਇਸਤਰੀ ਆਈ, ਡੱਚ ਬੱਚੀ ਆਈ, ਜਿਹਦਾ ਨਾਮ ਡੇਲ ਗੋਲਡੀ ਲਿਖਿਆ। ਸਰੂਪ ਸਿੰਘ ਅਲੱਗ ਨੇ ਜ਼ਿਕਰ ਕੀਤਾ ਹਰਿਮੰਦਰ ਸਾਹਿਬ ਜੀ ਦੇ ਵਿੱਚ, ਔਰ ਵੈਸੇ ਬੜੇ ਪਿਆਰੇ ਬਚਨ ਨੇ ਇਤਿਹਾਸਕਾਰਾਂ ਦੇ, ਹਰ ਮੰਦਰ ਮੈਂ ਕੀਰਤਨ ਗਾਵੇ ਹੈ, ਜਨਮ ਜਨਮ ਕੇ ਪਾਪ ਮਿਟਾਵੇ ਹੈ। ਹਰ ਕੀਰਤਨ ਮੈਂ ਕੀਰਤਨ ਸੁਣੇ ਹੈ, ਹਰ ਮੰਦਰ ਮੈਂ ਕੀਰਤਨ ਸੁਣੇ, ਜਨਮ ਜਨਮ ਕੇ ਪਾਪਨ ਹਨ ਹੈ, ਹਨ ਕਹਿੰਦੇ ਨਾਸ਼ ਨੂੰ। ਕਿ ਹਰਿਮੰਦਰ ਸਾਹਿਬ ਦੇ ਵਿੱਚ ਕੋਈ ਕੀਰਤਨ ਸੁਣੇ ਜਾਂ ਗਾਵੇ ਤੇ ਜਨਮ ਜਨਮਾਤਰਾਂ ਦੇ ਪਾਪ ਉਹਦੇ ਕੱਟੇ ਜਾਂਦੇ ਨੇ, ਬਸ਼ਰਤੇ ਕਿ ਉਹਦੀ ਭਾਵਨਾ ਬਣੀ ਹੋਵੇ, ਉਹਦੀ ਇਕਾਗਰਤਾ ਬਣ ਜਾਏ। ਤੇ ਜੇ ਭਾਵਨਾ ਨਹੀਂ, ਇਕਾਗਰਤਾ ਨਹੀਂ, ਸ਼ਰਧਾ ਨਹੀਂ, ਤੇ ਫਿਰ ਤੇ ਸਤਿਗੁਰੂ ਜੀ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਜੇ ਅੰਦਰ ਕਪਟ ਹੈ, ਅੰਦਰ ਵਿਕਾਰ ਹੈ, ਕੀਰਤਨ ਕਰਨਾ ਜਾਂ ਸੁਣਨਾ ਇਹ ਕਿਰਤ ਤੇ ਕਹਿ ਸਕਦੇ ਹਾਂ, ਪਰ ਕਰਤੇ ਦੀ ਬਖਸ਼ਿਸ਼ ਨਹੀਂ ਹੁੰਦੀ। ਅਗਰ ਅਸੀਂ ਇਸ ਹਿਸਾਬ ਨਾਲ ਕੀਰਤਨ ਸੁਣਦੇ ਹਾਂ ਕਿ ਸਾਡੀ ਜਿਹੜੀ ਫੋਟੋ ਉਹ ਜ਼ਰੂਰ ਆਉਣੀ ਚਾਹੀਦੀ ਹੈ PTC ਚੈਨਲ ਤੇ, ਔਰ ਕਈ ਵਾਰੀ ਤੇ ਦੇਖਦੇ ਅਸੀਂ ਫੋਨ ਕਰਕੇ ਨਾ ਫਿਰ ਅੰਦਰ ਹਰਿਮੰਦਰ ਸਾਹਿਬ ਜਾਂਦੇ, ਪਹਿਲਾਂ ਆਪਣੇ ਸੰਬੰਧੀਆਂ ਨੂੰ, ਆਪਣੇ ਪਰਿਵਾਰ ਨੂੰ ਫੋਨ ਕਰਨਾ ਵੀ ਤੁਸੀਂ TV ਲਾਇਓ, ਮੈਂ ਹੁਣ ਬੈਠਣਾ ਹੈ ਉੱਥੇ, ਫਿਰ ਤਾਂ ਗੱਲ ਉੱਥੇ ਕਿ ਜੀ ਰਹਿ ਜਾਏਗੀ ਨਾ। ਮੈਂ ਬੇਨਤੀ ਕਰ ਰਿਹਾ ਸੀ, ਇੱਕ ਡੇਲ ਗੋਲਡੀ ਔਰਤ ਆਈ ਡੱਚ, ਹਰਿਮੰਦਰ ਸਾਹਿਬ ਬੈਠ ਕੇ ਕੀਰਤਨ ਸੁਣਿਆ ਉਸਨੇ, ਔਰ ਕੀਰਤਨ ਸੁਣ ਕੇ ਐਸੀ ਆਨੰਦਿਤ ਹੋਈ, ਐਸੀ ਮਗਨ ਹੋਈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਉਸਨੇ 1925 ਦੇ ਵਿੱਚ। ਕੀਰਤਨ ਕਰਨਾ ਸੁਣਨਾ ਸ਼ੁਭ ਕਰਮ ਹੈ, ਪਰ ਜੇ ਅੰਦਰ ਵਿਕਾਰ ਨਾ ਹੋਵੇ, ਅੰਦਰ ਕਪਟ ਨਾ ਹੋਵੇ। ਦਾਨ ਦੇਣਾ ਬਹੁਤ ਉੱਤਮ ਕਰਮ ਹੈ, ਪਰ ਜੇ ਮਨ ਵਿੱਚ ਉਹਦੇ ਲਾਲਸਾ ਹੈ, ਲਾਲਚ ਹੈ, ਫਿਰ ਤੇ ਕਹਿੰਦੇ ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਇੱਕ ਗੱਲ ਕਿਹਾ ਕਰਦੇ ਸਨ, ਅਰਨ ਦੀ ਚੋਰੀ ਕਰੇ ਸੋਈ ਕਰਦੀ ਦਾਨ ਤੇ ਕੋਠੇ ਚੜ ਕੇ ਦੇਖਦੀ ਕਿਧਰੋਂ ਆਉਣ ਬੇਬਾਨ ਕਿ ਦਾਨ ਤੇ ਕਰਨਾ ਇੱਕ ਸੋਈ ਤੇ ਚੋਰੀ ਕਰ ਲੈਣੀ ਅਰਨ ਜਿੰਨੀ ਫਿਰ ਤੇ ਬੇਮਾਨ ਨਹੀਂ ਨਾ ਮਿਲਣਗੇ ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ ਹਜ਼ਾਰਾਂ ਗੁਣਾ ਉਸਦਾ ਫਲ ਮੰਗ ਲੈਣਾ ਨਾਲੇ ਕਹਿਣਾ ਵੀ ਸੰਸਾਰ ਮੇਰੀ ਸ਼ੋਭਾ ਕਰੇ ਇਸ ਦਾਨ ਦੇ ਵਿੱਚੋਂ ਭਗਵਾਨ ਪ੍ਰਾਪਤ ਨਹੀਂ ਹੋਏਗਾ ਅਗਰ ਅਸੀਂ ਸ਼ੁਭ ਕਰਮ ਕਰਦੇ ਹਾਂ ਨੀਅਤ ਦੇ ਨਾਲ ਕਰਦੇ ਹਾਂ ਤੇ ਉਹਦਾ ਫਲ ਪ੍ਰਾਪਤ ਹੁੰਦਾ ਇਸ ਲਈ ਇਹ ਜਿਹੜਾ ਕਰਮ ਹੈ ਨਾ ਇੱਕ ਦੀਵੇ ਦੀ ਤਰ੍ਹਾਂ ਤੇ ਪ੍ਰੇਮ ਦੀ ਵੱਟੀ ਵਿੱਚ ਪੈ ਜਾਏ ਉਸ ਕਰਮ ਦੇ ਵਿੱਚ ਤੇ ਉਹ ਦੀਪਕ ਰੋਸ਼ਨੀ ਕਰ ਦੇਵੇਗਾ ਕਰਮ ਇੱਕ ਬੇੜੀ ਹੈ ਚੰਗੀ ਨੀਅਤ ਦਾ ਮਿਲਾਪ ਮਿਲ ਜਾਏ ਤੇ ਉਸ ਬੇੜੀ ਨੂੰ ਕਿਨਾਰੇ ਲਗਾ ਦਿੰਦਾ ਹੈ ਤੇ ਜੇ ਮਿਲਾਪ ਦੀ ਨੀਤ ਫਟ ਜਾਏ ਫਿਰ ਤੇ ਉਹ ਵਿਚਕਾਰ ਹੀ ਡੁੱਬਦਾ ਹੈ ਨਾ ਇਸ ਲਈ ਸ਼ੁਭ ਕਰਮ ਕਰਨਾ ਤੇ ਕਰਮ ਦੇ ਵਿੱਚ ਸ਼ੁਭ ਨੀਅਤ ਹੋਣੀ ਬਹੁਤ ਜ਼ਰੂਰੀ ਹੈ ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਸਨ ਕਿਸੇ ਮਨੁੱਖ ਨੂੰ ਉਪਦੇਸ਼ ਦੇਣਾ ਧਰਮ ਦਾ ਉਪਦੇਸ਼ ਦੇਣਾ ਸ਼ੁਭ ਕਰਮ ਦਾ ਉਪਦੇਸ਼ ਦੇਣਾ ਪਰ ਉਪਦੇਸ਼ ਦੇਣ ਦੇ ਮਗਰ ਵੀ ਕੋਈ ਮਕਸਦ ਹੋਵੇ ਕਿ ਮੈਂ ਆਪਣੇ ਸੇਵਕਾਂ ਤੋਂ ਆਪਣੀ ਪੂਜਾ ਕਰਾਉਣੀ ਹੈ ਮੈਂ ਆਪਣੇ ਆਪ ਨੂੰ ਮੱਥੇ ਟਿਕਾਉਣੇ ਨੇ ਮੈਂ ਆਪਣੇ ਸੇਵਕਾਂ ਦੀ ਪੂੰਜੀ ਆਪ ਹੜੱਪ ਜਾਣੀ ਹੈ ਤੇ ਫਿਰ ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਅਵਰਹਿ ਕੋਈ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਸਾਹਿਬ ਅਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਚੌਥੀ ਜੰਗ ਕੀਤੀ ਨਾ ਮਾਲਵੇ ਦੇ ਵਿੱਚ ਮਹਾਰਾਜ ਦੇ ਇਲਾਕੇ ਦੇ ਵਿੱਚ ਜੰਗ ਦੀ ਸਮਾਪਤੀ ਤੋਂ ਬਰੰਤ ਸਤਿਗੁਰੂ ਜੀ ਆ ਰਹੇ ਸਨ ਭਾਈ ਰੂਪੇ ਵਾਲੇ ਸਾਈਡ ਨੂੰ ਇਸ ਪਾਸੇ ਨੂੰ ਰਸਤੇ ਵਿੱਚ ਇੱਕ ਬਹੁਤ ਵੱਡਾ ਅਜਗਰ ਮਿਲ ਗਿਆ ਸਾਹਮਣੇ ਆ ਰਿਹਾ ਸੀ ਸਿੱਖਾਂ ਨੇ ਚਾਹਿਆ ਕਿ ਤੀਰ ਮਾਰ ਕੇ ਇਸ ਨੂੰ ਮਾਰ ਦਈਏ ਕੋਈ ਨੁਕਸਾਨ ਹੀ ਨਾ ਕਰ ਦੇਵੇ ਸਾਹਿਬ ਕਹਿੰਦੇ ਨਹੀਂ ਆਉਣ ਦਿਓ ਮਹਾਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਇਸ ਕਥਾ ਦਾ ਅਜਗਰ ਸੱਪ ਆਇਆ ਬਹੁਤ ਵੱਡਾ ਗੁਰਦੇਵ ਦੇ ਸਾਹਮਣੇ ਆਇਆ ਤੇ ਲਿਖਿਆ ਕਿ ਪਾਤਸ਼ਾਹ ਨੇ ਆਪਣਾ ਚਰਨ ਅੱਗੇ ਕੀਤਾ ਜੋ ਹੀ ਪੈਰ ਦਾ ਅੰਗੂਠਾ ਉਸ ਸੱਪ ਦੀ ਸਰੀਰ ਨੂੰ ਛੋਹਿਆ ਉਹਨੇ ਸਰੀਰ ਤਿਆਗ ਦਿੱਤਾ ਔਰ ਉਸਦੇ ਸਰੀਰ ਵਿੱਚ ਬਹੁਤ ਸਾਰੇ ਕਿਰਮ ਸਨ ਕੀੜੇ ਕੀੜੀਆਂ ਮਾਸ ਖਾ ਰਹੇ ਸੀ ਉਹਦੇ ਵਿੱਚੋਂ ਇੱਕ ਕਹਿੰਦੇ ਜੋ ਲਾਈਟ ਨਿਕਲੀ ਪੁੱਛਿਆ ਸਿੱਖਾਂ ਨੇ ਤੇ ਸਾਹਿਬ ਕਹਿੰਦੇ ਇਸੇ ਨੂੰ ਪੁੱਛ ਲਓ ਉਹਨੇ ਦੱਸਿਆ ਜਦੋਂ ਕਿ ਮੈਂ ਆਪਣੇ ਆਪ ਨੂੰ ਇੱਕ ਗੁਰੂ ਕਹਾਉਂਦਾ ਸੀ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਸੰਤ ਕਹਾਉਂਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਨੇ ਨਾ ਪੁਰਬ ਦੀ ਯਾਤਰਾ ਵੱਲੇ ਇੱਕ ਆਪਣੇ ਆਪ ਨੂੰ ਨਾਨਕ ਕਹਾਈ ਜਾ ਰਿਹਾ ਸੀ ਨਾਨੂ ਪੰਡਿਤ ਤੇ ਗੁਰਦੇਵ ਨੂੰ ਕਹਿਣ ਲੱਗੇ ਸੀ ਤੁਹਾਡੇ ਨਾਲ ਚਰਚਾ ਕਰਨੀ ਹੈ ਸਮਾਂ ਨਹੀਂ ਗੁਰਦੇਵ ਕਹਿੰਦੇ ਕਿ ਸਾਡੇ ਨਾਲ ਚਰਚਾ ਕੀ ਕਰਨੀ ਅਸੀਂ ਤੇ ਚਰਚਾ ਕਰਨ ਨਹੀਂ ਆਏ ਕੋਈ ਪਰਮੇਸ਼ਰ ਦੀ ਬਾਤ ਕਰਨੀ ਹੈ ਤੋ ਬਾਤ ਕਰਦੇ ਕਹਿੰਦਾ ਨਹੀਂ ਜੀ ਮੈਂ ਤੇ ਚਰਚਾ ਕਰਾਂਗਾ ਬੜਾ ਹੰਕਾਰੀ ਪੰਡਿਤ ਤੇ ਮਹਾਂਕਵੀ ਸੰਤੋਖ ਸਿੰਘ ਜੀ ਨੇ ਜੋ ਨਾਨਕ ਪ੍ਰਕਾਸ਼ ਲਿਖਿਆ ਨਾ ਉਹਦੇ ਵਿੱਚ ਜ਼ਿਕਰ ਕੀਤਾ ਕਿ ਪਾਤਸ਼ਾਹ ਨੇ ਇੱਕ ਕੁੱਤੇ ਦੇ ਕਰੰਗ ਵਾਲੇ ਇਸ਼ਾਰਾ ਕੀਤਾ ਕਿ ਇਹਦੇ ਨਾਲ ਚਰਚਾ ਕਰ ਲੈ। ਸਤਿਗੁਰਾਂ ਦੀ ਦ੍ਰਿਸ਼ਟੀ ਪਈ ਤੇ ਉਸਨੇ ਅੱਗੋਂ ਕਿਹਾ ਕਿ ਮੈਂ ਵੀ ਤੇਰੇ ਵਰਗਾ ਪੰਡਿਤ ਹੰਕਾਰੀ ਸੀ, ਕੀਤੀ ਬਹਿਸ ਮੈਂ ਗੁਰਾਂ ਦੇ ਨਾਲ ਭਾਰੀ ਸੀ। ਕਹਿੰਦਾ ਮੈਂ ਵੀ ਤੇਰੇ ਵਰਗਾ ਹੀ ਪੰਡਿਤ ਸੀ ਤੇ ਬੜਾ ਹੰਕਾਰ ਸੀ ਮੈਨੂੰ। ਉਪਦੇਸ਼ ਦੇਣਾ ਚੰਗਾ ਹੈ ਪਰ ਉਪਦੇਸ਼ ਦੇ ਮਗਰ ਮਕਸਦ ਆਪਣਾ ਹੋਵੇ ਤੇ ਉਪਦੇਸ਼ ਵੀ ਉਹ ਨਾ ਅਗਲੇ ਦਾ ਭਲਾ ਕਰਦਾ ਨਾ ਆਪਣਾ ਭਲਾ ਕਰਦਾ। ਸੱਪ ਕਹਿਣ ਲੱਗਿਆ ਕਿ ਮੈਂ ਵੀ ਗੁਰੂ ਸੀ, ਇਹ ਸਾਰੇ ਮੇਰੇ ਚੇਲੇ ਚੇਲੀਆਂ ਹੀ ਸੀ, ਮੈਂ ਇਹਨਾਂ ਦੇ ਕੋਲੋਂ ਧਨ ਲੈ ਕੇ ਖਾਂਦਾ ਰਿਹਾ ਪਰ ਇਹਨਾਂ ਨੂੰ ਸ਼ੁਭ ਉਪਦੇਸ਼ ਨਾ ਦੇ ਸਕਿਆ। ਮੰਗਤਾ ਦੇਵੇਗਾ ਵੀ ਕੀ ਕਿਸੇ ਜਿਹਦੇ ਪੱਲੇ ਆਪਣੀ ਕੱਖ ਨਹੀਂ, ਜਿਹਨੇ ਕਦੇ ਜਪਜੀ ਸਾਹਿਬ ਪੜ੍ਹਿਆ ਹੀ ਨਹੀਂ ਤੇ ਉਹ ਕਵੇ ਮੈਂ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦਾ ਤੁਹਾਨੂੰ। ਉਹ ਆਪ ਡੁੱਬੇ ਤੁਮ ਕਹਾਂ ਤਾਰਨ ਹਾਰ, ਉਹ ਤੇ ਆਪ ਡੁੱਬੇ ਹੋਏ ਨੇ। ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਬਾਹ, ਉਸ ਦੀ ਸੰਗਤ ਕਰੀਏ ਜਿਹੜਾ ਹਮੇਸ਼ਾ ਸਾਡੇ ਸੰਗ ਰਹੇ, ਲੋਕ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰ ਸਕੇ ਤੇ ਉਹ ਹੈ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ। ਇਸ ਲਈ ਬੇਨਤੀ ਕਰ ਰਿਹਾ ਹਾਂ ਕਿ ਸ਼ੁਭ ਕਰਮ ਕਰਨੇ ਚੰਗੇ ਨੇ, ਦਾਨ ਦੇਣਾ ਚੰਗਾ ਹੈ, ਉਪਦੇਸ਼ ਦੇਣਾ ਚੰਗਾ ਹੈ, ਭਗਤੀ ਕਰਨੀ ਚੰਗੀ ਹੈ, ਕਥਾ ਕੀਰਤਨ ਕਰਨਾ ਸੁਣਨਾ ਚੰਗਾ ਹੈ, ਪਰ ਜੇ ਨੀਯਤ ਰਾਸ ਕਰੇ। ਬਾਬਾ ਫਰੀਦ ਜੀ ਨੇ ਨਾ ਇੱਕ ਬੜੇ ਪਿਆਰੇ ਬਚਨ ਕਹੇ ਨੇ, ਕਹਿਣ ਲੱਗੇ ਇਹ ਖੁਦਾਵੰਦ ਕਰੀਮ, ਅਗਰ ਜੇ ਤੂੰ ਮੈਨੂੰ ਦੀਦਾਰ ਬਖਸ਼ਿਸ਼ ਕਰੇ ਤੇ ਮੈਂ ਇਹ ਪਸ਼ਮੀਨੇ ਦੇ ਬਸਤਰਾਂ ਨੂੰ ਤਿਆਗ ਕੇ ਨਾ ਆਪਣੇ ਤਨ ਤੇ ਕੰਬਲੀ ਲਪੇਟ ਲਵਾਂ। ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈ ਰਹੇ ਹੋ, ਜਿੰਨੀ ਵੇਸੀ ਸੌ ਮਿਲੇ ਸੋਈ ਵੇਸ ਕਰੇ ਹੋ, ਕਿ ਜਿਨ੍ਹਾਂ ਵੇਸਾਂ ਦੇ ਨਾਲ ਧਾਰਨ ਕਰਕੇ ਮੈਨੂੰ ਮਾਲਕ ਮਿਲ ਜਾਏ, ਪਰਮਾਤਮਾ ਮਿਲ ਜਾਏ, ਮੈਂ ਉਹ ਵੇਸ ਕਰ ਲਵਾਂ। ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾ ਕਈ ਐਸੇ ਸ਼ਬਦ ਨੇ ਜਿਹੜੇ ਇੱਕ ਪ੍ਰਸ਼ਨ ਦੇ ਉੱਤਰ ਦੇ ਵਿੱਚ ਨੇ। ਇੱਥੇ ਵੀ ਸਤਿਗੁਰਾਂ ਨੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਬੇਨਤੀ ਪ੍ਰਸ਼ਨ ਬਚਨ ਕਿਹਾ ਕਿ ਮਤਾ ਕਿਸੇ ਨੂੰ ਮੁਗਾਲਤਾ ਲੱਗ ਜਾਏ ਕਿ ਕਿਸੇ ਖਾਸ ਲਿਬਾਸ ਧਾਰਨ ਕਰਕੇ ਅੱਲਾ ਦੀ ਪ੍ਰਾਪਤੀ ਹੈ, ਕਿਉਂਕਿ ਅਸੀਂ ਲਿਬਾਸ ਦੇ ਵੀ ਬਹੁਤ ਪੁਜਾਰੀ ਹਾਂ, ਅਸੀਂ ਕੱਪੜਿਆਂ ਦੇ ਪੁਜਾਰੀ ਬਣ ਜਾਂਦੇ ਹਾਂ, ਨਿਰੰਕਾਰੀ ਦੇ ਨਹੀਂ ਕੱਪੜਿਆਂ ਦੇ ਪੁਜਾਰੀ ਹਾਂ। ਕਿਸੇ ਨੇ ਕੋਈ ਬਹੁਤ ਵਧੀਆ ਤਰ੍ਹਾਂ ਦੇ ਕੱਪੜੇ ਧਾਰਨ ਕੀਤੇ ਨੇ, ਆਪਣਾ ਵੱਖਰਾ ਹੀ ਢੰਗ ਬਣਾਇਆ, ਦਸਤਾਰ ਦਾ ਵੀ, ਚੋਲੇ ਦਾ ਵੀ, ਪਜਾਮੇ ਦਾ ਵੀ, ਤੇ ਅਸੀਂ ਕਹਿੰਦੇ ਇਹ ਪੁੱਜਿਆ ਹੋਇਆ ਸੰਤ ਹੈ, ਬਾਕੀ ਤੇ ਐਵੇਂ ਹੀ ਨੇ, ਇਹ ਪਹੁੰਚਿਆ ਹੋਇਆ ਸੰਤ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਿੱਖਾ ਕਿਤੇ ਭੁਲੇਖਾ ਨਾ ਖਾ ਜਾਈ, ਵੇਸੀ ਸਹੁ ਨਾ ਪਾਈਐ ਕਰ ਕਰ ਵੇਸ ਰਹੀ। ਵੇਸਾਂ ਦੇ ਵਿੱਚ ਮਾਲਕ ਨਹੀਂ ਹੈ। ਅਗਰ ਕੋਈ ਲੜਕੀ ਸੁਹਾਗਣ ਦਾ ਵੇਸ ਧਾਰਨ ਕਰ ਲਵੇ ਤੇ ਇਹ ਨਿਸ਼ਚਾ ਕਰ ਲਵੇ ਕਿ ਮੈਨੂੰ ਪਤੀ ਦੀ ਪ੍ਰਾਪਤੀ ਹੈ ਤੇ ਪੁੱਛਿਆ ਜਾਏ ਉਸ ਬੇਟਾ ਤੇਰਾ ਪਤੀ ਕੈਸਾ ਹੈ, ਉਹ ਕੈਸਾ ਰੂਪ ਰੰਗ ਹੈ, ਤੇ ਪਤੀ ਤੇ ਮਿਲਿਆ ਹੀ ਨਹੀਂ। ਫਿਰ ਸਾਹਿਬ ਮੇਰੇ ਕਹਿੰਦੇ ਨੇ ਗੱਲੀ ਹੋ ਸੁਹਾਗਣ ਭੈਣੇ ਕੰਤ ਨਾ ਕਬ ਹੂੰ ਮੈਂ ਮਿਲਿਆ। ਮੈਂ ਤੇ ਗੱਲਾਂ ਬਾਤਾਂ ਨਾਲ ਹੀ ਸੁਹਾਗਣ ਹੋਈ ਹਾਂ, ਮਾਲਕ ਤੇ ਮਿਲਿਆ ਹੀ ਨਹੀਂ। ਤੇ ਜੇ ਮਾਲਕ ਦੀ ਪ੍ਰਾਪਤੀ ਨਹੀਂ ਹੋਈ ਤੇ ਗੱਲਾਂ ਦੇ ਨਾਲ ਤਾਂ ਕੁਝ ਵੀ ਨਹੀਂ ਬਣੇਗਾ, ਗੱਲੀ ਯੋਗ ਨਾ ਹੋਈ, ਗੱਲਾਂ ਦੇ ਨਾਲ ਮਾਲਕ ਦੇ ਨਾਲ ਜੁੜਿਆ ਨਹੀਂ ਜਾਂਦਾ। ਗੱਲਾਂ ਤੇ ਬਹੁਤ ਸਾਰੇ ਲੋਕ ਕਰਦੇ ਨੇ, ਪਾਤਸ਼ਾਹ ਜੀ ਇਹ ਵੀ ਕਹਿੰਦੇ ਨੇ, ਜਿਉਂ ਨਿਗੁਰਾ ਬਹੁ ਬਾਤਾਂ ਜਾਣੇ, ਉਹ ਹਰ ਦਰਗੇ ਹੈ ਭ੍ਰਸ਼ਟੀ। ਨਿਗਰਾ ਵੀ ਬਹੁਤ ਸਾਰੀਆਂ ਦਲੀਲਾਂ ਦਿੰਦਾ ਹੈ ਵੀ ਕੇਸਾਂ ਦੀ ਕੀ ਲੋੜ ਹੈ। ਬੇਨਤੀ ਕਰਾਂ, ਇਹ ਕੇਸਾਂ ਦੀ ਮਹਾਨਤਾ ਪੁੱਛਣੀ ਹੈ ਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ, ਦੀਨ ਦੁਨੀਆ ਦਰਕ ਮੰਦੇ ਆਪ ਪਰੀ ਰੁਖ ਸਾਰਮ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰਮ। ਆਪਣੇ ਬੱਚਿਆਂ ਦੇ ਕੇਸ ਰੱਖੋ, ਅਗਰ ਤੁਹਾਡੇ ਬੱਚਿਆਂ ਦੇ ਕੇਸਾਂ ਤੇ ਕੋਈ ਟਿੱਪਣੀ ਕਰਦਾ ਹੈ ਨਾ, ਤੇ 295 ਦਾ ਪਰਚਾ ਉਹਦੇ ਤੇ ਦਰਜ ਹੁੰਦਾ, ਜਿਹਦੀ ਜ਼ਮਾਨਤ ਨਹੀਂ ਹੁੰਦੀ, ਜੇਲ੍ਹ ਵਿੱਚ ਹੀ ਪਿਆ ਰਹਿੰਦਾ। ਪਰ ਬੜੇ ਅਫਸੋਸ ਦੀ ਗੱਲ ਹੁੰਦੀ ਹੈ, ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਵੀ ਕੇਸਾਂ ਦਾ ਜੂੜਾ ਰੱਖਣ ਵਾਸਤੇ ਤਿਆਰ ਨਹੀਂ। ਇਹ ਕਈ ਵੀ ਨਹੀਂ ਦੇਖਿਆ, ਜੂੜਾ ਨਹੀਂ ਕਰਨਾ ਕੇਸਾਂ ਦਾ, ਦੋਨਾਂ ਪਾਸਿਆਂ ਤੋਂ ਬੰਨ ਕੇ ਪਿੱਛੇ ਨੂੰ ਬੰਨ ਕੇ ਦਸਤਾਰ ਸਜਾ ਲੈਣੀ ਹੈ। ਕਿੱਡੇ ਅਫਸੋਸ ਦੀ ਗੱਲ ਹੈ, ਸਾਨੂੰ ਜੂੜਾ ਨਹੀਂ ਚੰਗਾ ਲੱਗਦਾ, ਬੱਚੀਆਂ ਨੂੰ ਜੂੜਾ ਚੰਗਾ ਨਹੀਂ ਲੱਗਦਾ ਹੈ। ਵੇਸਾਂ ਕਰਕੇ ਮਾਲਕ ਦੀ ਪ੍ਰਾਪਤੀ ਨਹੀਂ ਹੋਵੇਗੀ, ਇਹ ਨੀਅਤ ਰਾਸ ਨਹੀਂ ਕੀਤੀ ਤਾਂ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਹੋ, ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ। ਘਰ ਵਿੱਚ ਬੈਠੇ ਹੀ ਮਾਲਕ ਮਿਲ ਜਾਣਾ ਜੇ ਤੇਰੀ ਨੀਅਤ ਰਾਸ ਹੈ, ਚੰਗੀ ਨੀਅਤ ਹੈ, ਚੰਗੀ ਭਾਵਨਾ ਹੈ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ ਕਿ ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਜੀਵ ਰੂਪੀ ਇਸਤਰੀ ਪਤੀ ਰੂਪੀ ਪਰਮੇਸ਼ਰ ਦੀ ਉਡੀਕ ਦੇ ਵਿੱਚ ਹੈ, ਪਰ ਇਸ ਬੱਚੀ ਨੂੰ, ਇਸ ਭਲੀ ਨੂੰ ਸਮਝ ਨਹੀਂ ਕਿ ਜਿਸ ਮਾਲਕ ਦੀ ਤੂੰ ਉਡੀਕ ਦੇ ਵਿੱਚ ਹੈ, ਉਹ ਮਾਲਕ ਤੇਰੇ ਘਰ ਹੀ ਬੈਠਾ, ਸੋ ਬੈਠਾ ਅੰਗਣ ਮੱਲ, ਉਹ ਮਾਲਕ ਤੇਰਾ ਘਰ ਵਿਹੜਾ ਮੱਲ ਕੇ ਬੈਠਾ ਹੋਇਆ, ਉਹ ਤੇਰੇ ਅੰਦਰ ਬੈਠਾ ਹੋਇਆ, ਪਰ ਇਹ ਸਮਝਦੀ ਹੈ ਕਿ ਕਿਤੇ ਪਤੀ ਪਰਦੇਸ ਦੇ ਵਿੱਚ ਹੈ। ਕੋਈ ਪ੍ਰਤੱਖ ਰੂਪੀ ਇਸਤਰੀ ਪਤੀ ਪਰਦੇਸ ਦੇ ਵਿੱਚ ਗਿਆ ਹੋਇਆ ਤੇ ਉਸ ਪਤੀ ਦੀ ਉਡੀਕ ਦੇ ਵਿੱਚ ਪਤੀ ਨੂੰ ਯਾਦ ਕਰਦੀ ਹੈ, ਜਿਵੇਂ ਆਮ ਪੰਜਾਬ ਪੁਰਾਣੀਆਂ ਕਹਾਵਤਾਂ ਨੇ, ਔਂਸੀਆਂ ਪਾਉਂਦੀ ਹੈ ਤੇ ਉਹਦੀ ਸ਼ੋਭਾ ਹੁੰਦੀ ਹੈ। ਪਰ ਜੇ ਦਿਖਾਵੇ ਮਾਤਰ ਕਰਮ ਕਰੇ, ਪਰ ਪੁਰਖੇ ਨਾਲ ਪਿਆਰ ਹੋਵੇ, ਫਿਰ ਉਸਨੂੰ ਲਾਹਨਤਾਂ ਪੈਂਦੀਆਂ ਨੇ, ਫਿਰ ਉਸਨੂੰ ਫਿਟਕਾਰਾਂ ਪੈਂਦੀਆਂ ਨੇ। ਪਾਤਸ਼ਾਹ ਕਹਿੰਦੇ, ਹੇ ਜੀਵ ਰੂਪੀ ਇਸਤਰੀ, ਤੇਰਾ ਪਤੀ ਕਿਤੇ ਗਿਆ ਹੋਇਆ ਨਹੀਂ ਹੈ, ਉਹ ਕਿਤੇ ਪਰਦੇਸ ਵਿੱਚ ਨਹੀਂ ਹੈ, ਉਹ ਤੇ ਤੇਰੇ ਘਰ ਹੀ ਬੈਠਾ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾ ਜਿੱਥੇ ਵੀ ਕਿਤੇ ਸ਼ਬਦ ਆਇਆ ਹੈ ਨਾ, ਉੱਥੇ ਵਾਰ ਘਰ, ਘਰ ਵਾਰ, ਕਿਤੇ ਵੀ ਸ਼ਬਦ ਵਾਰ ਦਰ ਨਹੀਂ ਆਇਆ ਹੈ। ਜਿਹੜਾ ਵਾਰ ਮਾਲਕ ਹੈ ਨਾ, ਜਿਹੜਾ ਪਤੀ ਹੈ, ਉਹ ਘਰ ਵਿੱਚ ਬੈਠਾ ਹੋਇਆ, ਉਹ ਬਾਹਰ ਨਹੀਂ ਹੈ, ਦਰਵਾਜ਼ੇ ਤੇ ਵੀ ਨਹੀਂ ਹੈ। ਅਸੀਂ ਕਈ ਵਾਰੀ ਨਾ ਦੂਰੋਂ ਹੀ ਮੱਥਾ ਟੇਕ ਕੇ ਲੰਘ ਜਾਂਦੇ ਹਾਂ ਗੁਰੂ ਸਾਹਿਬ ਜੀ ਨੂੰ, ਤੁਰੇ ਤੁਰੇ ਜਾਂਦੇ ਹੀ ਮਾੜਾ ਜਿਹਾ ਸਿਰ ਨਵਾ ਦਿੰਦੇ ਹਾਂ। ਨਹੀਂ, ਜਿਤਨਾ ਚਿਰ ਵੀ ਗੁਰੂ ਦੇ ਹਜ਼ੂਰ ਆਉਣਾ ਹੈ ਨਾ, ਸ਼ਰਧਾ ਸਤਿਕਾਰ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਮੱਥਾ ਟੇਕਣਾ ਹੈ, ਨਤਮਸਤਕ ਹੋਣਾ ਗੁਰਦੇਵ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਗੁਰੂ ਅੰਦਰ ਬੈਠਾ ਹੋਇਆ। ਇਸ ਲਈ ਸਾਹਿਬ ਕਹਿੰਦੇ ਨੇ, ਅਨਵੇ ਕਰਕੇ ਵੈਸੇ ਵੱਖਰੇ ਵੱਖਰੇ ਅਰਥ ਕੀਤੇ ਨੇ ਵਿਦਵਾਨਾਂ ਨੇ, ਪਰ ਜੋ ਗੁਰਮਤ ਹੈ ਨਾ, ਉਹ ਗੁਰਮਤ ਇਸ ਗੱਲ ਨੂੰ ਦ੍ਰਿੜ ਕਰਵਾਉਂਦੀ ਹੈ ਕਿ ਘਰ ਹੀ ਮੁੰਦ ਵਿਦੇਸ ਪਿਰ ਨਿਤ ਝੂਰੇ ਸੰਭਾਲੇ। ਹੇ ਜੀਵ ਰੂਪੀ ਇਸਤਰੀ, ਜਿਹੜਾ ਪਿਰ ਪਤੀ ਹੈ ਨਾ, ਪ੍ਰਭੂ ਹੈ, ਪਰਮਾਤਮਾ ਹੈ, ਤੇਰਾ ਸਵਾਮੀ ਹੈ, ਉਹ ਘਰ ਹੈ। ਇਹ ਠੀਕ ਹੈ, ਇੱਥੇ ਘਰ ਦੇ ਸਿਹਾਰੀ ਨਹੀਂ ਲੱਗੀ ਹੋਈ। ਪਰ ਜਿਹੜਾ ਹੀ ਸ਼ਬਦ ਹੈ ਨਾ, ਉਹ ਇਸ ਗੱਲ ਨੂੰ ਨਿਸ਼ਚੇ ਕਰਵਾਉਂਦਾ, ਸੰਬੋਧਨ ਸ਼ਬਦ ਹੈ ਕਿ ਤੇਰਾ ਮਾਲਕ ਤੇਰੇ ਘਰ ਵਿੱਚ ਹੀ ਹੈ, ਤੇਰਾ ਪਤੀ ਤੇਰੇ ਪਾਸ ਹੀ ਹੈ, ਤੇ ਨਿਤ ਝੂਰੇ ਸੰਭਾਲੇ। ਨਿਤਾ ਪ੍ਰਤੀ ਝੂਰਦੀ ਹੈ ਮਾਲਕ ਨੂੰ ਸੰਭਾਲਣ ਦੇ ਵਾਸਤੇ।
ਮਿਲਦੇ ਆ ਢਿੱਲ ਨਾ ਹੋਵਾਈ, ਜੇ ਨੀਅਤ ਰਾਸ ਕਰੇ।
ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਅਗਰ ਉਹ ਜੀਵ ਰੂਪੀ ਇਸਤਰੀ ਆਪਣੀ ਨੀਅਤ ਰਾਸ ਕਰੇ, ਨੀਅਤ ਰਾਸ ਕਰ ਲਵੇ, ਆਪਣੀ ਨੀਅਤ ਨੂੰ ਪਵਿੱਤਰ ਕਰ ਲਵੇ, ਆਪਣੇ ਵਿਚਾਰਾਂ ਨੂੰ ਪਵਿੱਤਰ ਕਰ ਲਵੇ, ਤੇ ਮਾਲਕ ਦੇ ਮਿਲਦਿਆਂ ਦੇਰੀ ਨਹੀਂ ਲੱਗਦੀ ਹੈ, ਪ੍ਰਭੂ ਦੇ ਪ੍ਰਾਪਤੀ ਹੁੰਦਿਆਂ ਦੇਰੀ ਨਹੀਂ ਲੱਗਦੀ ਹੈ। ਕਿਤੇ ਵੀ ਬੈਠ ਕੇ ਉਸ ਨੂੰ ਯਾਦ ਕੀਤਾ ਜਾਏ ਨਾ, ਤੇ ਮਾਲਕ ਤੇ ਉੱਥੇ ਹੀ ਮਿਲ ਜਾਂਦਾ ਹੈ। ਜੇ ਸਾਡੀ ਨੀਅਤ ਰਾਸ ਨਹੀਂ, ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਗੋਦੀ ਵਿੱਚ ਬੈਠੇ ਹਾਂ, ਤੇ ਭਾਵੇਂ ਕਿੰਨੇ ਜਨਮ ਬੈਠੇ ਰਹੀਏ ਕੁਝ ਨਹੀਂ ਮਿਲੇਗਾ। ਤੇ ਜੇ ਨੀਅਤ ਰਾਸ ਹੋ ਗਈ, ਫਿਰ ਤੇ ਭਾਈ ਗੋਇੰਦਾ ਕਾਬਲ ਦੇ ਵਿੱਚ ਬੈਠੇ ਹੋਏ ਸਨ, ਤੇ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਦੇ ਵਿੱਚ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੇ ਵਿੱਚ ਸਸ਼ੋਭਿਤ ਮਾਨ ਨੇ, ਤੇ ਭਾਈ ਗੋਇੰਦੇ ਨੇ ਰਾਸ ਨੀਯਤ ਕਰਕੇ ਸ਼ਬਦ ਵਿੱਚ ਮਨ ਜੁੜ ਗਿਆ, ਉੱਥੋਂ ਬੈਠਾ ਹੀ ਹੋਇਆ ਗੁਰੂ ਦੇ ਹਜ਼ੂਰ ਬੈਠਾ ਹੋਇਆ। ਨੀਯਤ ਰਾਸ ਕਰਨ ਵਾਲਾ ਸਿੱਖ ਵਿਦੇਸ਼ ਵਿੱਚ ਵੀ ਬੈਠਾ ਹੋਇਆ ਹਰਿਮੰਦਰ ਸਾਹਿਬ ਨਾਲ ਜੁੜਿਆ ਹੈ, ਤੇ ਹਰਿਮੰਦਰ ਸਾਹਿਬ ਵਿੱਚ ਬੈਠਾ ਹੋਇਆ ਸਿੱਖ ਟੀਵੀ ਨਾਲ ਜੁੜਿਆ ਹੋਇਆ, ਸ਼ਬਦ ਨਾਲ ਨਹੀਂ ਜੁੜਿਆ, ਆਪਣੀ ਚਿੱਤਰ ਆਪਣੀ ਫੋਟੋ ਨਾਲ ਜੁੜਿਆ ਹੋਇਆ। ਇੱਕ ਫੋਟੋ ਜ਼ਰੂਰ ਆਵੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੀਯਤ ਰਾਸ ਕਰੇ। ਜੇ ਘਰ ਇਸ ਦੀ ਨੀਯਤ ਰਾਸ ਹੈ, ਜੀਵ ਰੂਪੀ ਇਸਤਰੀ ਆਪਣੀ ਨੀਯਤ ਨੂੰ ਰਾਸ ਕਰ ਲਵੇ, ਤੇ ਉਸ ਮਾਲਕ ਦੇ ਮਿਲਦਿਆਂ ਦੇਰੀ ਨਹੀਂ ਲੱਗਦੀ ਹੈ, ਕਿਉਂਕਿ ਉਹ ਮਾਲਕ ਤੇ ਪਾਸ ਹੀ ਹੈ, ਉਹ ਪਰਮੇਸ਼ਰ ਤੇ ਇਹਦੇ ਕੋਲ ਹੀ ਹੈ। ਉਹ ਕਿਤੇ ਕਿਸੇ ਅਸਥਾਨ ਤੇ ਕਿਸੇ ਖਾਸ ਜਗ੍ਹਾ ਦੇ ਉੱਤੇ ਨਹੀਂ, ਉਹ ਤੇ ਹਰ ਜਾ ਸਾਈ ਜ਼ਾਹਰ ਦਿਸਦਾ, ਖੁੱਲੇ ਕਰ ਦੀਦਾਰੇ ਮੇਰੇ ਪਿਆਰੇ। ਉਹ ਭਲਿਆ ਉਹ ਤੇ ਹਰ ਜਗ੍ਹਾ ਦੇ ਉੱਤੇ ਬੈਠਾ ਹੋਇਆ, ਖੁੱਲੇ ਦਰਸ਼ਨ ਦੀਦਾਰ ਕਰ। ਜੇ ਤੇਰੀ ਨੀਯਤ ਰਾਸ ਨਹੀਂ, ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਦਰਸ਼ਨ ਨਹੀਂ ਹੁੰਦੇ। ਜੋ ਸਤਿਗੁਰਾਂ ਦਾ ਪ੍ਰਤੱਖ ਸਰੂਪ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਵਿੱਚੋਂ ਵੀ ਸਾਨੂੰ ਗੁਰੂ ਨਜ਼ਰ ਨਹੀਂ ਆਉਂਦਾ ਹੈ। ਜੇ ਨੀਯਤ ਰਾਸ ਨਹੀਂ, ਤੇ ਜੇ ਨੀਯਤ ਰਾਸ ਹੈ ਨਾ, ਤੇ ਉਹ ਮਾਲਕ ਹਰ ਜਗ੍ਹਾ ਦੇ ਉੱਤੇ ਸਾਨੂੰ ਦ੍ਰਿਸ਼ਟੀ ਆਉਂਦਾ ਹੈ, ਹਰ ਇੱਕ ਵਿੱਚੋਂ ਸਾਨੂੰ ਨਜ਼ਰ ਆਉਂਦਾ ਹੈ। ਚਾਹੇ ਕੋਈ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਸਾਰਿਆਂ ਵਿੱਚੋਂ ਅੱਲਾ ਭਗਵਾਨ ਨਜ਼ਰ ਆਉਂਦਾ। ਜੇ ਨੀਯਤ ਰਾਸ ਹੈ, ਤੇ ਨੀਯਤ ਰਾਸ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਤੇ ਵੀ ਸਾਡੀ ਸ਼ਰਧਾ ਨਹੀਂ ਬਣਦੀ, ਡੇਰਿਆਂ ਤੇ ਸ਼ਰਧਾ ਬਣ ਜਾਂਦੀ, ਗੁਰੂ ਘਰ ਵਿੱਚ ਨਹੀਂ ਬਣਦੀ, ਸਰੀਰਾਂ ਤੇ ਸ਼ਰਧਾ ਬਣਦੀ ਹੈ, ਸ਼ਬਦ ਦੇ ਉੱਤੇ ਨਹੀਂ ਬਣਦੀ, ਕਿਉਂਕਿ ਸਾਡੀ ਨੀਯਤ ਵਿੱਚ ਖੋਟ ਹੈ, ਸਾਡੀ ਨੀਯਤ ਵਿੱਚ ਖੋਟ ਹੈ। ਇਸ ਲਈ ਗੁਰਦੇਵ ਕਹਿੰਦੇ ਖੋਟ ਨੂੰ ਤਿਆਗ ਦੇ। ਖੋਟੀ ਚੀਜ਼ ਤੇ ਕੋਈ ਵੀ ਪ੍ਰਸੰਨ ਨਹੀਂ ਹੁੰਦੀ, ਪ੍ਰਾਪਤ ਨਹੀਂ ਹੁੰਦੀ। ਖੋਟਾ ਤੇ ਪੈਸਾ ਵੀ ਵਾਪਸ ਆ ਜਾਂਦਾ ਹੈ ਦੁਕਾਨਦਾਰ ਦੇ ਕੋਲੋਂ, ਤੇ ਜੇ ਨੀਯਤ ਹੀ ਖੋਟੀ ਹੋਵੇ, ਨੀਯਤ ਖੋਟੀ ਰਾਸ ਮਨ, ਫਿਰ ਕਾਹਦੀ ਪੂੰਜੀ ਪ੍ਰਾਪਤ ਕਰੇਗਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ।
ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ।
ਅਗਲੇ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਸਰੂਪ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹੇ ਨਾਨਕ ਗਾਲੀ ਕੂੜੀਆਂ ਝੂਠੀਆਂ ਹੀ ਗੱਲਾਂ ਨੇ, ਝੂਠੀਆਂ ਹੀ ਗੱਪਾਂ ਮਾਰਨੀਆਂ ਨੇ। ਬਾਜ ਪ੍ਰੀਤ ਕਰੇ, ਜਿਸ ਮਾਲਕ ਦੇ ਨਾਲ ਪ੍ਰੀਤ ਹੀ ਨਹੀਂ ਹੈ, ਪ੍ਰਭੂ ਦੇ ਨਾਲ ਪਿਆਰ ਨਹੀਂ, ਪ੍ਰੀਤ ਨਹੀਂ ਹੈ, ਭਰੋਸਾ ਨਹੀਂ, ਵਿਸ਼ਵਾਸ ਨਹੀਂ, ਤੇ ਝੂਠੀਆਂ ਗੱਲਾਂ ਨਾਲ ਕੁਝ ਵੀ ਨਹੀਂ ਬਣੇਗਾ। ਹੁਣ ਕੋਈ ਜੀਵ ਰੂਪੀ ਇਸਤਰੀ ਕਵੇ ਕਿ ਮੈਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਮੰਨਦਾ ਹੀ ਨਹੀਂ, ਮੈਂ ਤੇ ਗੁਰੂ ਦਾ ਅਨਿੰਨ ਸੇਵਕ ਹਾਂ। ਅਨਿੰਨ ਕਹਿੰਦੇ ਜਿਹੜਾ ਹੋਰ ਕਿਸੇ ਦੇ ਬੱਲੇ ਦੇਖੇ ਹੀ ਨਾ, ਹੋਰ ਕਿਸੇ ਦੇ ਬੱਲੇ ਝਾਕੇ ਹੀ ਨਾ, ਕੇਵਲ ਇੱਕ ਤੇ ਸ਼ਰਧਾ ਸਤਿਕਾਰ ਤੇ ਭਾਵਨਾ ਲਿਆਉਣੀ ਹੈ ਕਿ ਮੈਂ ਤੇ ਗੁਰੂ ਦਾ ਅਨਿੰਨ ਸੇਵਕ ਹਾਂ। ਪਰ ਮਨ ਵਿੱਚ ਅਨੇਕ ਪ੍ਰਕਾਰ ਦੀ ਸ਼ਕਸ਼ੀ ਪੂਜਾ ਬੜੀ ਹੋਈ ਹੈ। ਸਾਹਿਬ ਤੇ ਕਹਿੰਦੇ ਨੇ ਨਾ, ਬਿਨ ਕਰਤਾਰਨ ਕਿਰਤਮ ਮਾਨੋ ਆਦ ਅਜੋਨ ਅਜੈ ਅਵਿਨਾਸੀ ਤੇ ਪਰਮੇਸ਼ਰ ਜਾਨੂ। ਅਸੀਂ ਹਰਿਮੰਦਰ ਸਾਹਿਬ ਜੀ ਵੀ ਮੱਥਾ ਟੇਕਣਾ ਹੈ, ਅਸੀਂ ਰਸਤੇ ਦੇ ਵਿੱਚ ਆ ਗਿਆ ਕੋਈ ਮੰਦਿਰ, ਉੱਥੇ ਵੀ ਨਤਮਸਤਕ ਹੋਣਾ, ਪਿੱਪਲ ਆ ਗਿਆ ਦੋ ਧਾਗੇ ਬੰਨੇ ਨੇ ਉੱਥੇ ਵੀ ਮੱਥਾ ਟੇਕ ਦੇਣਾ, ਜੰਡੀ ਆ ਗਈ ਉਹਨੂੰ ਵੀ ਮੱਥਾ ਟੇਕ ਦੇਣਾ। ਹੁਣ ਸ਼ਰਧਾ ਜੰਡੀ ਤੇ ਹੈ, ਪਿੱਪਲ ਤੇ ਹੈ, ਮੰਦਿਰ ਤੇ ਹੈ, ਹਰਿਮੰਦਰ ਤੇ ਹੈ, ਕਿਹਦੇ ਤੇ ਸ਼ਰਧਾ ਤੇਰੀ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਬੜੇ ਪਿਆਰੇ ਸ਼ਬਦ ਕਹੇ ਨੇ ਕਿ ਵੇਸਵਾ ਕਿਸ ਨੂੰ ਆਪਣਾ ਪਤੀ ਮੰਨੇਗੀ, ਕਿਹਨੂੰ ਆਪਣਾ ਪਤੀ ਕਹੇਗੀ, ਸਿੱਖਾ ਕਿਹਨੂੰ ਆਪਣਾ ਗੁਰੂ ਮੰਨੇਗਾ, ਜਦੋਂ ਤੂੰ ਥਾਂ ਥਾਂ ਤੇ ਆਪਣਾ ਸਿਰ ਝੁਕਾਉਣਾ, ਥਾਂ ਥਾਂ ਦੇ ਉੱਤੇ ਜਾ ਕੇ ਮੱਥੇ ਟੇਕਦੇ? ਨਹੀਂ, ਸਿੱਖ ਦਾ ਸਿਰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ ਚਾਹੀਦਾ। ਸਤਿਕਾਰ ਜ਼ਰੂਰ ਕਰਨਾ ਹੈ। ਪਰਮੇਸ਼ਰ ਦੇ ਪਿਆਰੇ ਜਿਹੜੇ ਨਾਮ ਬਾਣੀ ਦੇ ਰਸੀਏ ਨੇ, ਸੇਵਾ ਸਿਮਰਨ ਕਰਨ ਵਾਲੇ ਨੇ, ਉਹਨਾਂ ਨੂੰ ਸਤਿਕਾਰ ਜ਼ਰੂਰ ਦੇਣਾ। ਜੋ ਦੀਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਮੈਂ ਬੇਨਤੀ ਕਰਾਂ, ਮੇਰੀਆਂ ਬੱਚੀਆਂ ਬੈਠੀਆਂ ਨੇ, ਰਿਸ਼ਤੇਦਾਰੀਆਂ ਨੇ, ਸੰਬੰਧ ਨੇ, ਕੁਟੁੰਬ ਨੇ, ਸੰਸਾਰ ਵਿੱਚ ਰਹਿੰਦੇ ਹਾਂ ਅਸੀਂ। ਇੱਕ ਬੱਚੀ, ਇੱਕ ਨੌਜਵਾਨ ਲੜਕੀ ਜਿਸਨੇ ਪਤੀ ਦੀ ਪ੍ਰਾਪਤੀ ਕੀਤੀ ਹੋਈ ਹੈ, ਜਿਹੜੀ ਸੁਹਾਗਣ ਬਣੀ ਹੋਈ ਹੈ, ਸੁਹਾਗਣ ਕੇ ਕਿਆ ਚੇਨ ਹੈ, ਕੀ ਲਕਸ਼ਣ ਨੇ? ਕਹਿੰਦੇ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ। ਮਾਲਕ ਦੇ ਵਿੱਚ ਅਭੇਦ ਹੋਈ ਹੈ। ਉਹ ਇਸਤਰੀ ਕਿਸੇ ਨੂੰ ਵੀਰ ਜੀ ਕਹਿ ਦੇਵੇ, ਕਿਸੇ ਨੂੰ ਮਾਮਾ ਜੀ ਕਹਿ ਦੇਵੇ, ਤਾਇਆ ਜੀ ਕਹਿ ਦੇਵੇ, ਚਾਚਾ ਜੀ ਕਹਿ ਦੇਵੇ, ਕੋਈ ਵੀ ਰਿਸ਼ਤੇਦਾਰੀ ਕੋਈ ਵੀ ਨਾਮ ਲੈ ਦੇਵੇ, ਪਰ ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਪਤੀ ਕਹਿ ਦੇਵੇ, ਨਾ ਲੋਕ ਵਿੱਚ ਢੋਈ ਤੇ ਨਾ ਪਰਲੋਕ ਵਿੱਚ ਢੋਈ, ਦੋਨੋਂ ਹੀ ਲੋਕ ਚਲੇ ਜਾਂਦੇ ਨੇ। ਪਤੀ ਤੋਂ ਬਿਨਾਂ ਜਦੋਂ ਕਿਸੇ ਦੂਸਰੇ ਨੂੰ ਪਤੀ ਕਹਿ ਦੇਵੇ, ਸਾਰੀ ਗੜਬੜ ਹੋ ਜਾਂਦੀ ਹੈ। ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਗੁਰੂ ਭਾਵਨਾ ਕਰਕੇ ਮੱਥਾ ਟੇਕ ਦੇਵੇ, ਉਹਦਾ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਲੋਕਾਂ ਵਿੱਚ ਮੋਹ ਕਾਲਾ ਹੋਵਾ ਅੰਦਰ ਉੱਭੇ ਸਾਸ, ਫਿਰ ਤੇ ਐਸੀ ਅਵਸਥਾ ਬਣ ਜਾਏਗੀ ਨਾ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ। ਆਪਣੇ ਪ੍ਰਭੂ ਦੇ ਨਾਲ ਪ੍ਰੀਤ ਕੀਤੀ ਤੋਂ ਬਿਨਾਂ ਐਵੇਂ ਝੂਠੀਆਂ ਗੱਲਾਂ ਕਰੀ ਜਾਏ, ਕੁਝ ਨਹੀਂ ਮਿਲੇਗਾ।
ਟਿੱਚਰ ਜਾਣੇ ਭਲਾ ਕਰ ਜਿੱਚਰ ਲੇਵੇ ਦੇ।
ਸਿੱਖ ਦੀ ਪ੍ਰੀਤ ਕੈਸੀ ਹੈ ਗੁਰੂ ਦੇ ਨਾਲ, ਟਿੱਚਰ ਜਾਣੇ ਭਲਾ ਕਰ, ਉਹਨਾਂ ਚਿਰ ਇਹ ਗੁਰੂ ਨੂੰ ਭਲਾ ਕਰਕੇ ਜਾਣਦਾ, ਗੁਰੂ ਨੂੰ ਮੱਥੇ ਵੀ ਟੇਕਦਾ, ਗੁਰੂ ਦੇ ਅੱਗੇ ਅਰਦਾਸਾਂ ਵੀ ਕਰਦਾ ਹੈ, ਜਿੰਨਾ ਚਿਰ ਗੁਰੂ ਇਹਦੀਆਂ ਕਾਮਨਾਵਾਂ ਪੂਰੀਆਂ ਕਰੀ ਜਾਏ, ਜਿੰਨਾ ਚਿਰ ਇਹ ਮੰਗੇ ਤੇ ਗੁਰੂ ਦੇਈ ਜਾਏ, ਉਹਨਾਂ ਚਿਰ ਬਹੁਤ ਸ਼ਰਧਾ ਇਹਦੀ ਗੁਰੂ ਦੇ ਉੱਤੇ। ਤੇ ਜਿਸ ਦਿਨ ਗੁਰੂ ਨੇ ਇੱਕ ਨਾ ਨਾ ਮੰਨੀ ਇਹਦੀ ਬੇਨਤੀ, ਇੱਕ ਅਰਦਾਸ ਪੂਰੀ ਨਾ ਹੋਈ, ਫਿਰ ਗੁਰੂ ਦੇ ਨਾਲ ਸ਼ਰਧਾ ਟੁੱਟ ਜਾਂਦੀ ਹੈ। ਕਿਉਂਕਿ ਵਪਾਰਕ ਨੀਤੀ ਹੈ ਨਾ ਸਾਡੀ, ਸਾਡੀ ਬਿਰਤੀ ਵਪਾਰਕ ਹੈ, ਨੀਯਤ ਰਾਸ ਨਹੀਂ, ਲੈਣ ਦੇਣ ਤੇ ਸਾਡੀ ਨੀਯਤ ਟਿਕੀ ਹੋਈ ਹੈ। ਹਜ਼ਾਰਾਂ ਉਹਦੀਆਂ ਬਖਸ਼ਿਸ਼ਾਂ ਨੂੰ ਭੁਲਾ ਕੇ ਮਨੁੱਖ ਇੱਕ ਬੇਨਤੀ ਪ੍ਰਵਾਨ ਨਹੀਂ ਹੋਈ ਤੇ ਕਹਿੰਦੇ ਗੁਰੂ ਹੋਰ ਕਰਨਾ ਚਾਹੀਦਾ, ਇਹ ਗੁਰੂ ਦੇ ਵਿੱਚ ਸ਼ਕਤੀ ਨਹੀਂ ਰਹੀ, ਹੁਣ ਇਹ ਗੁਰੂ ਦੇ ਵਿੱਚ ਤਾਕਤ ਨਹੀਂ ਹੋਈ, ਹੁਣ ਗੁਰੂ ਕੋਈ ਹੋਰ ਲੱਭੀਏ। ਸਾਹਿਬ ਕਹਿੰਦੇ ਨੇ ਉਹਨਾਂ ਚਿਰ ਪ੍ਰੀਤ ਹੈ ਜਿੰਨਾ ਚਿਰ ਗੁਰੂ ਇਹਨੂੰ ਕੁਝ ਬਖਸ਼ਿਸ਼ਾਂ ਕਰੀ ਜਾਂਦਾ, ਰਹਿਮਤਾਂ ਕਰੀ ਜਾਂਦਾ ਹੈ।
ਪੌੜੀ ਜਿਨ ਉਪਾਏ ਜੀ ਤਿਨ ਹਰ ਰੱਖਿਆ।
ਪੌੜੀ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਇਹ ਮਨੁੱਖ, ਹੇ ਜੀਵ, ਹੇ ਪ੍ਰਾਣਾ ਧਾਰੀ ਜੀਵ, ਇਹ ਸਿੱਖ ਇੱਕ ਗੱਲ ਖਿਆਲ ਵਿੱਚ ਕਰ ਲਈ, ਜਿਨ ਉਪਾਏ ਜੀ ਤਿਨ ਹਰ ਰੱਖਿਆ। ਜਿਸ ਮਾਲਕ ਨੇ ਇਹ ਜੀਵ ਪੈਦਾ ਕੀਤੇ ਨੇ ਨਾ, ਉਸ ਮਾਲਕ ਨੇ ਹੀ ਇਹਨਾਂ ਦੀ ਰੱਖਿਆ ਕਰਨੀ ਹੈ। ਜਿਸ ਨੇ ਪੈਦਾ ਕੀਤੇ ਨੇ ਉਸੇ ਨੇ ਹੀ ਪਾਲਣਾ ਕਰਨੀ ਇਹਨਾਂ ਦੀ। ਪਹਿਲੋਂ ਦੇ ਤੈ ਜੰਤ ਉਪਾਹ, ਪਿੱਛੋਂ ਦੇ ਤੈ ਰਿਜਕ ਸੰਭਾਹ। ਜਿਸ ਮਾਲਕ ਨੇ ਪੈਦਾ ਕੀਤਾ, ਰਿਜਕ ਵੀ ਉਸੇ ਨੇ ਦੇਣਾ ਹੈ। ਬੱਚਾ ਜਨਮ ਲੈਂਦਾ ਹੈ ਤੇ ਮਾਤਾ ਦੇ ਅਸਤਰਾਂ ਵਿੱਚ ਪਰਮੇਸ਼ਰ ਦੁੱਧ ਪੈਦਾ ਕਰ ਦਿੰਦਾ ਹੈ। ਬਾਲ ਬੁੱਧ ਮੋਹਿ ਦੁੱਧ ਦੇ, ਬਚਪਨ ਵਿੱਚ ਦੁੱਧ ਬਖਸ਼ਿਸ਼ ਕਰ ਦਿੱਤਾ ਹੈ ਪਰਮੇਸ਼ਰ ਨੇ। ਜਿਵੇਂ ਜਿਵੇਂ ਵੱਡਾ ਹੋਇਆ ਤਿਵੇਂ ਤਿਵੇਂ ਪਦਾਰਥ ਦੇ ਦਿੱਤੇ ਨੇ ਉਸਨੇ। ਇਸ ਲਈ ਉਸ ਮਾਲਕ ਜਿਸ ਨੇ ਇਹ ਜੀਵ ਪੈਦਾ ਕੀਤੇ ਨੇ ਉਸੇ ਨੇ ਹੀ ਇਹਨਾਂ ਨੂੰ ਰੱਖਿਆ। ਅਨੇਕ ਪ੍ਰਕਾਰ ਦੇ ਸੰਕਟ ਦੇ ਸਮੇਂ, ਵਿਪਤਾ ਦੇ ਸਮੇਂ ਰੱਖਦਾ ਹੈ ਪਰਮੇਸ਼ਰ ਆਪਣੇ ਜੀਵਾਂ ਨੂੰ, ਆਪ ਹੱਥ ਦੇ ਕੇ ਰੱਖਿਆ ਕਰਦਾ ਹੈ।
ਅੰਮ੍ਰਿਤ ਸੱਚਾ ਨਾਉ ਭੋਜਨ ਚੱਖਿਆ।
ਪ੍ਰਭੂ ਪਰਮੇਸ਼ਰ ਦਾ ਜੋ ਨਾਮ ਹੈ ਨਾ, ਉਹ ਅੰਮ੍ਰਿਤ ਹੈ। ਅੰਮ੍ਰਿਤ ਤੋਂ ਭਾਵ ਹੁੰਦਾ ਮ੍ਰਿਤੂ ਤੋਂ ਰਹਿਤ ਕਰ ਦੇਣਾ। ਅੰਮ੍ਰਿਤ ਜਿਸ ਨੇ ਛਕ ਲਿਆ ਉਸਦੀ ਭੁੱਖ ਮਿਟ ਗਈ, ਉਸਦੀਆਂ ਭੁੱਖਾਂ ਪਿਆਸਾਂ ਸਾਰੀਆਂ ਹੀ ਮਿਟ ਜਾਂਦੀਆਂ ਨੇ, ਅਮਰ ਹੋ ਜਾਂਦਾ ਹੈ। ਤੇ ਗੁਰੂ ਦਾ ਨਾਮ ਅੰਮ੍ਰਿਤ ਹੈ। ਆਪ ਜੀ ਪੜ੍ਹਦੇ ਹੋ ਨਾ ਕਿ ਗੁਰਦੇਵ ਪਾਤਸ਼ਾਹ ਜੀ ਨੇ ਹਰ ਅੰਮ੍ਰਿਤ ਭੋਜਨ ਸਾਰ, ਜਿੱਤ ਖਾਧਾ ਮਨ ਤ੍ਰਿਪਤੀ ਹੈ ਪਾਈਆ ਮੋਖ ਦੁਆਰ। ਨਾਮ ਦਾ ਅੰਮ੍ਰਿਤ ਸ੍ਰੇਸ਼ਟ ਭੋਜਨ ਹੈ, ਜਿਹਦੇ ਛਕਣ ਕਰਕੇ ਤ੍ਰਿਪਤ ਹੋ ਜਾਂਦਾ ਮਨੁੱਖ, ਤੇ ਤ੍ਰਿਪਤੀ ਨਹੀਂ ਮੁਕਤੀ ਦਾ ਦਰਵਾਜ਼ਾ ਵੀ ਪ੍ਰਾਪਤ ਹੋ ਜਾਂਦਾ। ਭੋਗ ਤੇ ਮੋਖ ਦੋਨੋਂ ਹੀ ਪ੍ਰਾਪਤ ਹੋ ਜਾਂਦੇ ਨੇ। ਇਸ ਲਈ ਪਰਮੇਸ਼ਰ ਦਾ ਸੱਚਾ ਨਾਮ ਅੰਮ੍ਰਿਤ ਹੈ ਤੇ ਇਸ ਨਾਮ ਰੂਪੀ ਅੰਮ੍ਰਿਤ ਨੂੰ, ਭੋਜਨ ਨੂੰ ਚੱਖਣਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕੇ ਥਾਲੇ ਵਿੱਚ ਤੈ ਵਸਤੂ ਪਈਓ, ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਹਨ ਇਹਦੇ ਵਿੱਚ ਸਤਿਗੁਰਾਂ ਨੇ ਇਹ ਅੰਮ੍ਰਿਤ ਰੂਪੀ ਵਸਤੂਆਂ ਪਰੋਸ ਕੇ ਰੱਖੀਆਂ ਹੋਈਆਂ। ਨਾਮ ਬਖਸ਼ਿਸ਼ ਕੀਤਾ ਹੈ ਕਿਉਂਕਿ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਨਾਮ ਦੀ ਹੀ ਸਤਿਗੁਰਾਂ ਨੇ ਵਿਆਖਿਆ ਕੀਤੀ ਹੈ। ਇਸ ਲਈ ਜਿਸਨੇ ਨਾਮ ਰੂਪੀ ਅੰਮ੍ਰਿਤ ਚਖਿਆ ਹੈ
ਤਿਪਤ ਰਹੇ ਆਗਾਏ ਮਿਟੀ ਪਭਖਿਆ।
ਅੰਮ੍ਰਿਤ ਨਾਮ ਜਿਸਨੇ ਚਖ ਲਿਆ ਉਸ ਨੂੰ ਕੀ ਮਿਲਦਾ ਹੈ? ਤੇ ਪਾਤਸ਼ਾਹ ਕਹਿੰਦੇ ਤ੍ਰਿਪਤ ਰਹੇ ਆਗਾਏ, ਉਹ ਹਮੇਸ਼ਾ ਹੀ ਤ੍ਰਿਪਤ ਰਹਿੰਦਾ ਰੱਜਿਆ ਰਹਿੰਦਾ। ਭਾਈ ਮਰਦਾਨਾ ਕਹਿਣ ਲੱਗਿਆ, ਪਾਤਸ਼ਾਹ ਜੀ ਮੈਨੂੰ ਤੇ ਭੁੱਖ ਦੀ ਬਿਮਾਰੀ ਲੱਗੀ ਹੋਈ ਹੈ, ਤੂੰ ਤੇ ਪਾਉਣ ਦਾ ਆਹਾਰੀ, ਮੈਨੂੰ ਭੁੱਖ ਦੀ ਬਿਮਾਰੀ, ਤੁਸੀਂ ਤੇ ਕੁਝ ਖਾਂਦੇ ਪੀਂਦੇ ਹੀ ਨਹੀਂ ਹੋ, ਨਾ ਭੁੱਖ ਲੱਗੇ ਨਾ ਪਿਆਸ ਲੱਗੇ, ਕਿਉਂਕਿ ਭੁੱਖ ਪਿਆਸ ਆਥ ਕਿਉਂ ਦਰ ਜਾਇਸਾ ਜੀਓ, ਮਾਲਕ ਦੇ ਦਰ ਤੇ ਕਿਵੇਂ ਪਹੁੰਚੇਗਾ ਮਨੁੱਖ ਜਿਹੜਾ ਭੁੱਖ ਤੇ ਪਿਆਸ ਦੇ ਹੀ ਅਧੀਨ ਹੋਇਆ ਹੋਇਆ। ਭੁੱਖ ਤੇ ਪਿਆਸ ਦੀ ਨਿਵਿਰਤੀ ਵਾਸਤੇ ਯਤਨ ਕਰਦਾ ਰਹਿੰਦਾ ਹੈ। ਰਾਤ ਜੇ ਸੋਵੇ ਦਿਨ ਕਰੇ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ। ਭੁੱਖ ਤੇ ਪਿਆਸ ਨੂੰ ਮਿਟਾਉਣ ਦੇ ਮਨੁੱਖ ਯਤਨ ਕਰਦਾ ਰਹਿੰਦਾ ਹੈ, ਕਿਵੇਂ ਮਾਲਕ ਦੀ ਪ੍ਰਾਪਤੀ ਹੋਵੇਗੀ? ਇਹ ਠੀਕ ਹੈ, ਸੰਸਾਰ ਦੇ ਸੁੱਖ ਚਾਹੀਦੇ ਨੇ, ਪਰ ਇਹਨਾਂ ਸੰਸਾਰ ਦੇ ਸੁੱਖਾਂ ਵਿੱਚ ਇੰਨਾ ਨਾ ਖੱਚਤ ਹੋ ਜਾਈ ਕਿ ਤੈਨੂੰ ਨਿਰੰਕਾਰ ਹੀ ਭੁੱਲ ਜਾਏ। ਇਸ ਲਈ ਨਿਰੰਕਾਰ ਨੂੰ ਵੀ ਚੇਤੇ ਵਿੱਚ ਰੱਖਣਾ ਹੈ, ਤਾਂ ਕਿ ਹੱਸਦਿਆਂ ਪਹਿਨਦਿਆਂ ਖੇਲਦਿਆਂ ਵਿੱਚੇ ਹੋਵੇ ਮੁਕਤ, ਮੁਕਤੀ ਵੀ ਮਿਲ ਜਾਏ। ਤੇ ਸਾਹਿਬ ਕਹਿੰਦੇ ਤ੍ਰਿਪਤ ਰਹੇ ਆਗਾਏ, ਜਿਹੜੇ ਨਾਮ ਰੂਪੀ ਸੱਚਾ ਭੋਜਨ ਚੱਖ ਲੈਂਦੇ ਨੇ, ਛੱਕ ਲੈਂਦੇ ਨੇ ਨਾ, ਉਹ ਤ੍ਰਿਪਤ ਹੋ ਜਾਂਦੇ ਨੇ, ਭਾਵ ਕੇ ਰੱਜੇ ਰਹਿੰਦੇ ਨੇ, ਉਹਨਾਂ ਨੂੰ ਭੁੱਖ ਪਿਆਸ ਲੱਗਦੀ ਨਹੀਂ, ਕਿਉਂਕਿ ਮਿੱਟੀ ਪਾਖਿਆ, ਉਹਨਾਂ ਦੀ ਭੁੱਖ ਮਿਟ ਜਾਂਦੀ ਹੈ। ਭੁੱਖਾਂ ਸਭ ਗਵਾਈਆਂ, ਗੁਰੂ ਨੇ ਸਾਰੀਆਂ ਹੀ ਭੁੱਖਾਂ ਹੀ ਗਵਾ ਦਿੱਤੀਆਂ। ਭੁੱਖ ਕੇਵਲ ਪ੍ਰਸ਼ਾਦੇ ਦੀ ਨਹੀਂ ਲੱਗਦੀ ਮਨੁੱਖ ਨੂੰ, ਅਨੇਕ ਪ੍ਰਕਾਰ ਦੀ ਭੁੱਖ ਲੱਗਦੀ ਹੈ, ਅਨੇਕ ਪ੍ਰਕਾਰ ਦੀਆਂ ਭੁੱਖਾਂ ਮਨੁੱਖ ਨੂੰ ਵਸੀਆਂ ਹੋਈਆਂ ਨੇ। ਸਮਾਂ ਨਹੀਂ ਇਹਨਾਂ ਦਾ ਖੁਲਾਸਾ ਕਰੀਏ। ਸਾਹਿਬ ਕਹਿੰਦੇ ਮਿੱਟੀ ਪਭਖਿਆ, ਸਾਰੀਆਂ ਭੁੱਖਾਂ ਹੀ ਮਿਟ ਜਾਂਦੀਆਂ ਨੇ, ਭੁੱਖ ਪਿਆਸ ਲੱਗਦੀ ਹੋਈ ਨਹੀਂ ਹੈ। ਜੇ ਲੱਗਦੀ ਹੈ ਤੇ ਸੱਚੇ ਨਾਮ ਕੀ ਲੱਗੇ ਭੁੱਖ। ਜਦੋਂ ਵੀ ਭੁੱਖ ਲੱਗਦੀ ਹੈ ਨਾ, ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਪਦਾਰਥਾਂ ਦੀ ਭੁੱਖ ਨਹੀਂ ਲੱਗਦੀ, ਕਿਉਂਕਿ ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਗਈ, ਪਦਾਰਥ ਤੇ ਆਪਣੇ ਆਪ ਹੀ ਆ ਜਾਣੇ ਨੇ। ਜਦੋਂ ਬਿਰਸ਼ ਲੈ ਲਈਏ ਨਾ, ਬਿਰਸ਼ ਖਰੀਦ ਲਈਏ, ਇਹ ਮਾਲੀ ਬਾਗ ਖਰੀਦਦੇ ਨੇ ਨਾ, ਤੇ ਬਾਗਾਂ ਦੀ ਸ਼ਾਂਤ ਨਹੀਂ ਨਾ ਖਰੀਦਦੇ, ਨਾ ਬਾਗਾਂ ਦੀ ਲੱਕੜ ਖਰੀਦਦੇ ਨੇ, ਨਾ ਬਾਗਾਂ ਵਾਲੀ ਪੈਲੀ ਖਰੀਦਦੇ ਨੇ, ਬੂਟੇ ਖਰੀਦਦੇ ਨੇ। ਜਦੋਂ ਬੂਟੇ ਖਰੀਦ ਲੈਂਦੇ ਨੇ, ਸਭ ਕੁਝ ਹੀ ਆ ਜਾਂਦਾ, ਫਲ ਵੀ ਆ ਜਾਂਦੇ ਨੇ, ਫੁੱਲ ਵੀ ਆ ਜਾਂਦੇ ਨੇ, ਪੱਤੇ ਵੀ ਆ ਜਾਂਦੇ ਨੇ, ਸ਼ਾਮ ਹੀ ਆ ਜਾਂਦੀ ਹੈ। ਤੇ ਜੇ ਨਾਮ ਦੀ ਭੁੱਖ ਲੱਗ ਜਾਏ, ਪਦਾਰਥਾਂ ਦੀ ਭੁੱਖ ਆਪਣੇ ਆਪ ਹੀ ਮਿਟ ਜਾਂਦੀ ਹੈ, ਇਹ ਸਾਰਾ ਕੁਝ ਆਪਣੇ ਆਪ ਪ੍ਰਾਪਤ ਹੋ ਜਾਂਦਾ ਹੈ।
ਸਭ ਅੰਦਰ ਇੱਕ ਵਰਤਾ ਕਿੰਨਾ ਵਿਰਲਾ ਲਾਖਿਆ,
ਸਾਰਿਆਂ ਦੇ ਅੰਦਰ ਇੱਕੋ ਇੱਕ ਮਾਲਕ ਵਰਤਦਾ ਹੈ, ਕਿਉਂਕਿ ਉਸ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਹੈ। ਨਿਰਗੁਣ ਸਰੂਪ ਕਰਕੇ ਉਸ ਵਰਗਾ ਕੋਈ ਵੀ ਨਹੀਂ ਹੈ, ਤੇ ਸਰਗੁਣ ਸਰੂਪ ਕਰਕੇ ਤੁਸੀਂ ਸਾਰੇ ਹੀ ਭਗਵਾਨ ਬੈਠੇ ਹੋ, ਤੁਸੀਂ ਸਾਰੇ ਹੀ ਪਰਮੇਸ਼ਰ ਬੈਠੇ ਹੋ, ਕਿਉਂਕਿ ਤੁਹਾਡੇ ਸਾਰਿਆਂ ਵਿੱਚ ਹੀ ਹੈ ਨਾ, ਉਹਦੀ ਸੱਤਾ ਕਰਕੇ ਤੇ ਬੈਠੇ ਹੋਏ ਹੋ। ਤੇ ਜਿਸ ਦਿਨ ਉਹਦੀ ਸੱਤਾ ਨਿਕਲ ਗਈ, ਫਿਰ ਇਹ ਸਰੀਰ ਖਾਕ ਬਣ ਜਾਏਗਾ। ਉਹਦੀ ਸੱਤਾ ਸਫੁਰਤੀ ਕਰਕੇ ਸਰੀਰ ਹੈ, ਉਹ ਸਾਰਿਆਂ ਵਿੱਚ ਹੈ, ਪਰ ਸਾਡੀਆਂ ਅੱਖਾਂ ਵਿੱਚ ਦੋਖ ਦ੍ਰਿਸ਼ਟੀ ਆ ਜਾਂਦੀ ਹੈ, ਅੱਖਾਂ ਸਾਡੀਆਂ ਦੇਖ ਹੀ ਨਹੀਂ ਰਹੀਆਂ, ਅਸੀਂ ਸਰੀਰ ਦੇ ਚੰਮ ਨੂੰ ਦੇਖਦੇ ਹਾਂ, ਅਸੀਂ ਸਰੀਰ ਦੇ ਅੰਦਰ ਬੈਠੇ ਹੋਏ ਨੂੰ ਨਹੀਂ ਦੇਖਦੇ, ਉਹਦੇ ਅੰਦਰ ਬੈਠੇ ਹੋਏ ਨੂੰ ਨਹੀਂ ਦੇਖਦੇ ਹਾਂ। ਇਸ ਲਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸਭ ਅੰਦਰ ਇੱਕੋ ਵਰਤੇ, ਸਾਰਿਆਂ ਦੇ ਅੰਦਰ ਇੱਕੋ ਵਰਤ ਰਿਹਾ, ਪਰ ਕਿਨੇ ਵਿਰਲੇ ਲਾਖਿਆ, ਕਿਸੇ ਵਿਰਲੇ ਨਹੀਂ ਜਾਣਿਆ, ਕਿਸੇ ਵਿਰਲੇ ਨਹੀਂ ਸਮਝਿਆ ਕਿ ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਕਿਸੇ ਵਿਰਲੇ ਨਹੀਂ ਸਮਝਿਆ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਵੋ। ਇਹ ਕਿਸੇ ਵਿਰਲੇ ਨੇ ਜਾਣਿਆ।
ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ।
ਤੇ ਜਿਸਨੇ ਪ੍ਰਭੂ ਦੇ ਪੱਖ ਨੂੰ ਜਾਣ ਲਿਆ, ਪਰਮੇਸ਼ਰ ਦੇ ਪੱਖ ਨੂੰ ਜਾਣਿਆ, ਪੱਖ ਕੀ ਹੈ ਕਿ ਉਹ ਮਾਲਕ ਸਾਰਿਆਂ ਦੇ ਵਿੱਚ ਹੈ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ, ਜੇ ਤੂੰ ਮਾਲਕ ਨੂੰ ਮਿਲਣਾ ਹੀ ਨਾ ਤੇ ਕਿਸੇ ਨੂੰ ਕੌੜਾ ਸ਼ਬਦ ਨਾ ਬੋਲੀ, ਫਿੱਕਾ ਨਾ ਗਾਲ ਆਏ, ਸਭ ਨਾ ਮੈਂ ਸੱਚਾ ਧਣੀ, ਮਾਨਕ ਸਭ ਅਮੋਲਵੇ। ਇਹ ਸਾਰੇ ਅਮੋਲਕ ਨੇ ਕਿਉਂਕਿ ਸਾਰਿਆਂ ਵਿੱਚ ਮਾਲਕ ਬੈਠਾ ਹੋਇਆ ਤੇ ਜੇ ਕਿਸੇ ਨੂੰ ਕੌੜਾ ਬੋਲੇਗਾ ਤੇ ਗੁਰੂ ਨੂੰ ਕੌੜਾ ਬੋਲਣਾ। ਤੂੰ ਕਿਸੇ ਦੀ ਨਿਰਾਦਰੀ ਕਰੇਗਾ, ਗੁਰੂ ਦੀ ਨਿਰਾਦਰੀ ਕਰੇਗਾ ਤੂੰ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਸਨੇ ਪ੍ਰਭੂ ਦੇ ਪੱਖ ਨੂੰ ਜਾਣ ਲਿਆ ਹੈ ਨਾਨਕ, ਉਹ ਨਿਹਾਲ ਹੋ ਗਏ, ਉਹ ਕਿਰਤਾਰਥ ਹੋ ਗਏ, ਉਹ ਧੰਤਾ ਦੇ ਯੋਗ ਬਣ ਗਏ।
ਸਭ ਅੰਦਰ ਇੱਕ ਵਰਤਾ ਕਿਨੈ ਵਿਰਲੈ ਲਾਖਿਆ, ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।